ਵਾਹਿਗੁਰੂ ਜੀ ਗੌੜੀ ਮਹੱਲਾ ਪਹਿਲਾ। ਕਾਮ ਕ੍ਰੋਧ ਮਾਇਆ ਮਹਿ ਚੀਤ, ਝੂਠ ਵਿਕਾਰ ਜਾਗੈ ਹਿਤ ਚੀਤ। ਪੂੰਜੀ ਪਾਪ ਲੋਭ ਕੀ ਕੀਤ, ਤਾਰ ਤਾਰੀ ਮਨ ਨਾਮ ਸੋਚੀਤ। ਵਾਹ ਵਾਹ ਸਾਚੇ ਮੈਂ ਤੇਰੀ ਟੇਕ, ਆਉ ਪਾਪੀ ਤੂੰ ਨਿਰਮਲ ਏਕ ਰਹਾਉ। ਕਾਮ ਕ੍ਰੋਧ ਮਾਇਆ ਮਹਿ ਚੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਅਤੇ ਦੂਰ ਦੁਰਾਡੇ ਦੇਸ਼ਾਂ ਵਿਦੇਸ਼ਾਂ ਵਿੱਚ ਇੰਟਰਨੈਟ ਦੇ ਰਾਹੀਂ ਮਹਾਰਾਜ ਸੱਚੇ ਪਾਤਸ਼ਾਹ ਦੀ ਸਾਂਝੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਕਥਾ ਸ਼੍ਰਵਣ ਕਰ ਰਹੀ ਸੰਗਤ, ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ। ਗੌੜੀ ਮਹੱਲਾ ਪਹਿਲਾ 153 ਅੰਗ ਤੇ ਪਾਵਨ ਸ਼ਬਦ 7ਵਾਂ ਸ਼ਬਦ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਗੌੜੀ ਮਹੱਲਾ ਪਹਿਲਾ ਰਹਾਉ ਦੀਆਂ ਪੰਗਤੀਆਂ ਵਿੱਚ ਮਹਾਰਾਜ ਫਰਮਾਉਂਦੇ ਨੇ ਉਪਦੇਸ਼। ਵਾਹ ਵਾਹ ਸਾਚੇ ਮੈਂ ਤੇਰੀ ਠੇਕ, ਆਉ ਪਾਪੀ ਤੂੰ ਨਿਰਮਲ ਏਕ ਰਹਾਉ। ਸਤਿਗੁਰੂ ਮਹਾਰਾਜ ਸ਼ਬਦ ਪਰ ਆਰੰਭ ਕਰਦੇ ਨੇ ਗੌੜੀ ਰਾਗ ਚ ਪਹਿਲੇ ਪਾਤਸ਼ਾਹ। ਕਾਮ ਕ੍ਰੋਧ ਮਾਇਆ ਮਹਿ ਚੀਤ, ਝੂਠ ਵਿਕਾਰ ਜਾਗੈ ਹਿਤ ਚੀਤ। ਸਤਿਗੁਰੂ ਜੀ ਫਰਮਾਉਂਦੇ ਨੇ ਜਿਹੜਾ ਇਹ ਸੰਸਾਰ ਦੇ ਅੰਦਰ ਜੀਵ ਹੈ, ਜਿਤਨਾ ਵੀ ਮਨੁੱਖਾ ਦੇਹੀ ਧਾਰੀ ਜਿਨ੍ਹਾਂ ਨੇ ਵੀ, ਸੋ ਮਨੁੱਖਾ ਦੇਹੀ ਦਾ ਕਾਮ ਕ੍ਰੋਧ ਤੇ ਮਾਇਆ ਵਿੱਚ ਚਿੱਤ ਲੱਗਿਆ ਹੀ ਰਹਿੰਦਾ। ਸੋ ਚਿੱਤ ਦੇ ਹਿੱਤ ਤੋਂ ਹੁੰਦਾ ਭਾਵ ਪ੍ਰੇਮ ਕਰਕੇ ਝੂਠਿਆਂ ਵਿਕਾਰਾਂ ਵਿੱਚ ਬੰਦਾ ਹਮੇਸ਼ਾ ਹੀ ਜਾਗਦਾ ਰਹਿੰਦਾ, ਕਿਉਂਕਿ ਵਿਕਾਰੀ ਪੁਰਸ਼ ਦਾ ਚਿੱਤ ਝੂਠ ਦੇ ਹਿੱਤ ਵਿੱਚ ਹੀ ਜਾਗ ਰਿਹਾ। ਉਹਦੇ ਮਨ ਦੇ ਅੰਦਰ ਉਹ ਚੀਜ਼ ਵਸੀ ਹੋਈ ਹੈ, ਜਦੋਂ ਵੀ ਚੰਗੀ ਗੱਲ ਕਰੀਏ ਉਦੋਂ ਉਹ ਸ਼ਰਵਣ ਨਹੀਂ ਕਰਦਾ, ਜਦੋਂ ਵੀ ਕੋਈ ਬੁਰੀ ਗੱਲ ਕਰੀਏ ਉਸ ਵਕਤ ਇਹ ਮਨੁੱਖ ਸ਼ਰਵਣ ਕਰਦਾ, ਕਿਉਂਕਿ ਉਹ ਇਸੇ ਕੰਮ ਲਈ ਹੀ ਹਮੇਸ਼ਾ ਬਹੁਤਾ ਜ਼ਿਆਦਾ ਚੇਤੰਨ ਰਹਿੰਦਾ। ਅਤੇ ਇਹਨੇ ਨਾਮ ਦੀ ਪੂੰਜੀ ਇਕੱਤਰ ਨਹੀਂ ਕੀਤੀ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਪੂੰਜੀ ਪਾਪ ਲੋਭ ਕੀ ਕੀਤ, ਤਾਰ ਤਾਰੀ ਮਨ ਨਾਮ ਸੋਚੀਤ। ਮਹਾਰਾਜ ਫਰਮਾਉਂਦੇ ਨੇ ਪਾਪ ਤੇ ਲੋਭ ਦੀ ਪੂੰਜੀ ਇਕੱਠੀ ਕੀਤੀ ਹੋਈ ਹੈ ਇਨਸਾਨ ਦੀ, ਅਤੇ ਪਾਪ ਦਾ ਜੋ ਬਾਪ ਹੈ ਲੋਭ ਹੈ, ਉਹ ਲੋਭ ਰੂਪੀ ਪੂੰਜੀ ਇਕੱਠੀ ਕੀਤੀ ਹੋਈ ਹੈ ਇਨਸਾਨ ਨੇ। ਮਹਾਰਾਜ ਕਹਿੰਦੇ ਭਾਈ ਜਿਹੜਾ ਸੁਚੇਤ ਹੁੰਦਾ ਸ੍ਰੇਸ਼ਟ, ਚਿੱਤ ਵਿੱਚ ਨਾਮ ਮੰਨਣ ਕਰਨੇ ਰੂਪ, ਤਾਰੀ ਹੁੰਦੀ ਹੈ ਬੇੜੀ ਨੌਕਾ ਛੋਟੀ। ਸੋ ਨੌਕਾ ਲੈ ਕੇ ਆਸਾ ਤ੍ਰਿਸ਼ਨਾ ਰੂਪ ਨਦੀ ਤੋਂ ਤਰਨਾ ਸੀ, ਪਰ ਸਤਿਗੁਰੂ ਕਹਿੰਦੇ ਤਰਿਆ ਨਹੀਂ ਹੈ, ਇਹਨੇ ਨਾਮ ਦਾ ਮੰਨਣ ਕਰਨ ਰੂਪ ਤਾਰੀ ਲੈ ਕੇ ਸੰਸਾਰ ਸਾਗਰ ਤੋਂ ਤਰਨਾ ਸੀ, ਉਹ ਵੀ ਨਹੀਂ ਤਰਿਆ। ਵਾਹ ਵਾਹ ਸਾਚੇ ਮੈਂ ਤੇਰੀ ਟੇਕ, ਆਉ ਪਾਪੀ ਤੂੰ ਨਿਰਮਲ ਏਕ ਰਹਾਉ। ਇਹ ਸੱਚੇ ਅਕਾਲ ਪੁਰਖ ਵਾਹਿਗੁਰੂ, ਤੁਸੀਂ ਵਾਹ ਵਾਹ ਦਾ ਭਾਵ ਹੈ ਧੰਨ ਹੈ, ਧੰਨ ਹੈ ਤੂੰ ਵਾਹਿਗੁਰੂ, ਮੈਨੂੰ ਇੱਕ ਤੇਰੀ ਓਟ ਹੈ, ਕਿਉਂਕਿ ਮੈਂ ਪਿੱਛੇ ਦੱਸੇ ਹੋਏ ਜਿੰਨੇ ਪਾਪ ਨੇ ਉਹ ਪਾਪ ਕਰਮ ਕਰਨੇ ਕਰਕੇ ਮੈਂ ਪਾਪੀ ਹਾਂ, ਅਤੇ ਤੁਸੀਂ ਇੱਕ ਆਪ ਹੀ ਨਿਰਮਲ ਹੋ। ਆਓ ਪਾਪੀ ਤੂੰ ਨਿਰਮਲ ਏਕ, ਅਤੇ ਸੇਵਕਾਂ ਨੂੰ ਵੀ ਤੁਸੀਂ ਪਵਿੱਤਰ ਕਰਨ ਵਾਲੇ ਹੋ, ਤੁਹਾਡੀ ਕਿਰਪਾ ਨਾਲ ਅਸੀਂ ਸੇਵਕ ਵੀ ਪਵਿੱਤਰ ਹੁੰਦੇ ਹਾਂ, ਕਿਉਂਕਿ ਅਸੀਂ ਮੈਲ ਤੋਂ ਰਹਿਤ ਨਹੀਂ ਹਾਂ, ਪਰ ਜਦੋਂ ਤੁਹਾਡੀ ਬਾਣੀ ਪੜ੍ਹਦੇ ਹਾਂ ਨਾਮ ਜਪਦੇ ਹਾਂ ਉਹ ਤੁਹਾਡੇ ਆਸਰੇ ਅਸੀਂ ਵੀ ਨਿਰਮਲ ਹੋ ਜਾਂਦੇ ਹਾਂ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਮਹਾਰਾਜ, ਅਗਨ ਪਾਣੀ ਬੋਲੈ ਪੜਵਾਓ, ਜਿਹਵਾ ਇੰਦਰੀ ਏਕ ਸੁਆਓ। ਅੱਗ ਪਾਣੀ ਇਹ ਸਾਰੇ ਜਿਹੜੇ ਪੰਜ ਤੱਤ ਨੇ, ਇਹਨਾਂ ਤੋਂ ਜਿਹੜਾ ਰਚਿਆ ਹੋਇਆ ਸਰੀਰ ਹੈ, ਇਹਦੇ ਵਿੱਚ ਜੀਵ ਜਿਹੜਾ ਪੜਵਾਓ ਹੁੰਦਾ, ਭੜਭੜ ਕਰਕੇ ਬੋਲ ਰਿਹਾ ਹਮੇਸ਼ਾ, ਔਰ ਵਾਕ ਇੰਦਰੀਆਂ ਜਿਹੜੀਆਂ ਨੇ ਉਹ ਭੜਭੜ ਕੇ ਬੋਲ ਰਹੀਆਂ ਨੇ। ਅੱਗ, ਪਾਣੀ, ਹਵਾ, ਸਾਰੇ ਤੱਤ ਜਿਹੜੇ ਨੇ ਉਹ ਸਰੀਰ ਦੇ ਵਿੱਚ ਬੋਲਦੇ ਨੇ। ਅਤੇ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਵੱਡੇ ਵੱਡੇ ਭੱਠ ਤਪ ਰਹੇ ਨੇ ਮਨ ਨੂੰ ਸਰੀਰ ਦੇ ਅੰਦਰ। ਜੀਵ ਆਦਿ ਇੰਦਰੀਆਂ ਆਪੋ ਆਪਣੇ ਇੱਕ ਇੱਕ ਵਿਸ਼ੇ ਦੇ ਸਵਾਦ ਨੂੰ ਲੈ ਰਹੀਆਂ ਨੇ। ਇਹ ਜੀਵ ਜੀਵ ਦੇ ਇੰਦਰੀਏ ਦੁਆਰਾ ਇੱਕ ਵਿਸ਼ੇ ਦੇ ਸਵਾਦ ਨੂੰ ਲੈ ਰਿਹਾ। ਦਿਸ਼ਟ ਵਿਕਾਰੀ ਨਾਹੀਂ ਭਾਉ ਭਾਉ, ਆਪ ਮਾਰੇ ਤਾਂ ਪਾਏ ਨਾਉ। ਮਹਾਰਾਜ ਜੀ ਫਰਮਾਉਂਦੇ ਨੇ ਵਿਕਾਰਾਂ ਵੱਲ ਨਿਗਾਹ ਹੋਣ ਕਰਕੇ ਦਿਸ਼ਟ ਵਿਕਾਰੀ ਨਾਹੀਂ ਭਾਉ ਭਾਉ, ਕਿਉਂਕਿ ਵਿਕਾਰਾਂ ਵਾਲੀ ਦ੍ਰਿਸ਼ਟੀ ਹੋਣ ਕਰਕੇ ਪਰਮੇਸ਼ਰ ਦਾ ਡਰ ਭਾਉ ਹੈ ਹੀ ਨਹੀਂ। ਭਾਉ ਦਾ ਮਤਲਬ ਹੁੰਦਾ ਡਰ, ਤੇ ਭਾਉ ਭੱਬੇ ਨੂੰ ਕੰਨਾਂ ਲਾ ਕੇ, ਇਹਦਾ ਮਤਲਬ ਹੁੰਦਾ ਪ੍ਰੇਮ। ਨਾ ਤਾਂ ਡਰ ਹੀ ਹੈ ਮਨ ਅੰਦਰ, ਨਾ ਹੀ ਬੰਦੇ ਦੇ ਅੰਦਰ ਪ੍ਰੇਮ ਹੈ। ਪਰਮੇਸ਼ਰ ਦਾ ਡਰ ਹੋਣ ਤੇ ਪ੍ਰੇਮ ਹੋਣ ਕਰਕੇ ਵਿਕਾਰਾਂ ਵੱਲ ਨਿਗਾਹ ਨਹੀਂ ਹੁੰਦੀ, ਅਤੇ ਜੀਵ ਇੰਦਰੀਏ ਦੁਆਰਾ ਇੱਕ ਨਾਮ ਦੇ ਸਵਾਦ ਨੂੰ ਲੈਂਦਾ। ਜਿਹੜਾ ਆਪਾ ਭਾਅ ਹੁੰਦਾ ਹੈ ਹੰਕਾਰ, ਇਹ ਆਪਾ ਭਾਅ ਨੂੰ ਮਾਰੇ ਤਾਂ ਪਰਮੇਸ਼ਰ ਦੇ ਨਾਮ ਨੂੰ ਪ੍ਰਾਪਤ ਕਰਦਾ। ਆਪ ਮਾਰੇ ਤਾਂ ਪਾਏ ਨਾਮ, ਸ਼ਬਦ ਮਰੈ ਫਿਰ ਮਰਨ ਨਾ ਹੋਏ, ਬਿਨ ਮੂਏ ਕਿਉਂ ਪੂਰਾ ਹੋਏ। ਹੁਣ ਜਦੋਂ ਗੁਰੂ ਸਾਹਿਬ ਦੇ ਉਪਦੇਸ਼ ਦੁਆਰਾ ਜੀਵਤ ਭਾਅ ਤੋਂ ਮਰੇ ਤਾਂ ਮੁੜ ਕੇ ਮਰਨਾ ਨਹੀਂ ਹੁੰਦਾ ਜੀਵ ਦਾ। ਇਹ ਬਹੁਤ ਉੱਚੀ ਅਵਸਥਾ ਦਾ ਜ਼ਿਕਰ ਮਹਾਰਾਜ ਕਰ ਰਹੇ ਨੇ। ਆਮ ਸੰਸਾਰੀ ਜੀਵ ਇਹਨਾਂ ਚੀਜ਼ਾਂ ਤੋਂ ਹਲੇ ਬਹੁਤ ਥੱਲੇ ਨੇ, ਵਿਰਲਾ ਵਿਰਲਾ ਇਸ ਚੀਜ਼ ਨੂੰ ਸਮਝਦਾ ਹੈ ਕਿ ਆਪਾ ਭਾਵ ਕੀ ਹੁੰਦਾ, ਇਹਨੂੰ ਮਾਰਨਾ ਕਿਵੇਂ ਹੈ, ਕਿਉਂਕਿ ਜੀਵਤ ਭਾਅ ਦੇ ਮੋਏ ਤੋਂ ਬਿਨਾਂ ਪੂਰਾ ਗਿਆਨ ਕਿਵੇਂ ਪ੍ਰਾਪਤ ਹੋ ਸਕਦਾ। ਪਰਪੰਚ ਵਿਆਪ ਰਹਿਆ ਮਨ ਦੋਏ, ਫਿਰ ਨਾਰਾਇਣ ਕਰੇ ਸੋਏ। ਜਿੰਨਾ ਚਿਰ ਜੀਵ ਦਾ ਮਨ ਪਰਪੰਚ ਹੁੰਦਾ ਸੰਸਾਰ ਵੱਲ, ਜਾਂ ਫਿਰ ਕਹਿੰਦੇ ਨੇ ਦੁਨੀਆਂ ਦੇ ਅੰਦਰ ਵਲ ਛਲ ਵਿੱਚ ਵਿਆਪ ਰਿਹਾ ਹੈ, ਉਹਨਾਂ ਚਿਰ ਦੋ ਚੀਜ਼ਾਂ ਬਣੀਆਂ ਰਹਿੰਦੀਆਂ, ਜਨਮ ਅਤੇ ਮਰਨ। ਕਿਉਂਕਿ ਜੋ ਟਿਕਿਆ ਹੋਇਆ ਪਰਮਾਤਮਾ ਹੈ, ਇਸਥਿਤ ਰੂਪ ਪਰਮਾਤਮਾ ਹੈ, ਉਹ ਜੋ ਵੀ ਕਰਦਾ ਉਹੀ ਗੱਲ ਹੁੰਦੀ ਹੈ, ਪਰ ਸਾਡਾ ਮਨ ਹੋਰ ਹੀ ਕਿਤੇ ਵਿਆਪ ਰਿਹਾ, ਪਰਮਾਤਮਾ ਵੱਲ ਨੂੰ ਲੱਗਦਾ ਨਹੀਂ। ਬੋਹਿਥ ਚੜ੍ਹੋ ਜਾਂ ਆਵੈ ਹਵਾਰ, ਥਾਕੇ ਬੋਹਿਥ ਦਰਗਹਿ ਮਾਰ। ਮਹਾਰਾਜ ਕਹਿੰਦੇ ਭਾਈ, ਜਦੋਂ ਮਨੁੱਖਾ ਦੇਹ ਰੂਪੀ ਵਾਰ ਹੁੰਦਾ, ਸਮਾਂ ਹੁੰਦਾ ਹੈ, ਇਹ ਜਦੋਂ ਸਮਾਂ ਹੱਥ 'ਚ ਆ ਜਾਵੇ ਤਾਂ ਨਾਮ ਗਿਆਨ ਰੂਪੀ ਜਹਾਜ਼ ਉੱਤੇ ਜ਼ਰੂਰ ਚੜ੍ਹ ਜਾਓ, ਵਾਰ ਵਾਰ ਜਨਮ ਨਹੀਂ ਮਿਲਦਾ। ਸੋ ਜੇ ਇਸ ਜਹਾਜ਼ ਉੱਤੇ ਚੜ੍ਹਨ ਤੋਂ ਠਾਕੇ ਤੋਂ ਭਾਵ ਹੁੰਦਾ ਰੁਕੇ ਰਹੋਗੇ ਤਾਂ ਪਰਲੋਕ ਦਰਗਾਹ ਵਿੱਚ ਮਾਰ ਪਵੇਗੀ। ਥਾਕੇ ਬੋਹਿਥ ਦਰਗਹਿ ਮਾਰ, ਬੋਹਿਥ ਚੜ੍ਹੋ ਜਾਂ ਆਵੇ ਵਾਰ, ਜਹਾਜ਼ 'ਤੇ ਚੜ੍ਹ ਜਾਓ ਜਦੋਂ ਸਮਾਂ ਆ ਜਾਏ, ਉਸੇ ਵਕਤ ਹੀ ਚੜ੍ਹ ਜਾਓ। ਅਤੇ ਜੇ ਜਹਾਜ਼ ਉੱਤੇ ਚੜ੍ਹਨ ਤੋਂ ਰੁਕੇ ਰਹੋਗੇ ਤਾਂ ਪਰਲੋਕ ਦਰਗਾਹ ਵਿੱਚ ਫਿਰ ਮਾਰ ਪੈਂਦੀ ਹੈ। ਸੱਚ ਸਾਲਾਹੀ ਧੰਨ ਗੁਰਦੁਆਰ, ਨਾਨਕ ਦਰ ਕਰੇ ਕਹੰਕਾਰ। ਉਹ ਧੰਨ ਨੇ ਜੋ ਗੁਰਾਂ ਦੁਆਰਾ ਸੱਚ ਨੂੰ ਸਲਾਹੁੰਦੇ ਨੇ। ਉਹਨਾਂ ਨੇ ਆਪਣੇ ਹਿਰਦੇ ਰੂਪ ਘਰ ਦੇ ਅੰਦਰ ਇੱਕ ਓਅੰਕਾਰ ਨੂੰ ਪ੍ਰਾਪਤ ਕਰ ਲਿਆ, ਨਾਨਕ ਦਰ ਕਰੇ ਕਹੰਕਾਰ। ਉਹਨਾਂ ਨੇ ਗੁਰਾਂ ਦੁਆਰੇ ਧੰਤਾ ਯੋਗ ਸੱਚੇ ਨੂੰ ਸਲਾਹੇ। ਗੁਰੂ ਜੀ ਕਥਨ ਕਰਦੇ ਇਸ ਪ੍ਰਕਾਰ ਕਿ ਸਾਰਿਆਂ ਘਰਾਂ ਦੇ ਅੰਦਰ ਏਕੰਕਾਰ ਨੂੰ ਨਿਸ਼ਚਾ ਕਰੇ, ਜੇ ਉਹਨੇ ਪ੍ਰਾਪਤੀ ਕਰਨੀ। ਜਿਹਨੇ ਨਿਸ਼ਚਾ ਕੀਤਾ ਇੱਕ ਓਅੰਕਾਰ ਦਾ, ਜਾ ਕੇ ਇਹਦਾ ਵਿਸ਼ਵਾਸ ਪ੍ਰਭਾਇਆ, ਤੱਤ ਗਿਆਨ ਤਿਸ ਮਨ ਪ੍ਰਗਟਾਇਆ। ਇਸ ਕਰਕੇ ਸਤਿਗੁਰੂ ਕਹਿੰਦੇ ਫਿਰ ਉਹਨਾਂ ਦੇ ਉੱਤੇ ਬਖਸ਼ਿਸ਼ਾਂ ਹੋ ਜਾਂਦੀਆਂ ਅਕਾਲ ਪੁਰਖ ਵਾਹਿਗੁਰੂ ਦੀਆਂ। ਗੌੜੀ ਮਹੱਲਾ ਪਹਿਲਾ, ਉਲਟਿਓ ਕਮਲ ਬ੍ਰਹਮ ਵਿਚਾਰ, ਅੰਮ੍ਰਿਤ ਧਾਰ ਗਗਨ ਦਸ ਦੁਆਰ। ਇਹ ਸਤਿਗੁਰੂ ਮਹਾਰਾਜ ਜੀ ਕੁਛ ਉੱਚਾ ਬਚਨ ਸੁਣਾ ਰਹੇ ਨੇ ਇਸਾ, ਕਿ ਜਿਸ ਵੇਲੇ ਬ੍ਰਹਮ ਦੀ ਪ੍ਰਾਪਤੀ ਵਾਸਤੇ ਪ੍ਰਾਣਾਂ ਦੇ ਚਾੜਨ, ਠਹਿਰਾਉਣ ਅਤੇ ਉਤਾਰਨ ਦਾ ਵਿਚਾਰ ਕੀਤਾ ਅਤੇ ਹਿਰਦਾ ਕੌਲ ਉਲਟਿਆ, ਭਾਵ ਹਿਰਦਾ ਕੌਲ ਹੁਣ ਪੁੱਠਾ ਹੈ ਆਪਣਾ, ਫਿਰ ਜਦੋਂ ਸਿੱਧਾ ਹੋਇਆ ਤਾਂ ਗਗਨ ਜੋ ਦਸਮ ਦੁਆਰ ਹੈ ਉਹਦੇ ਵਿੱਚੋਂ ਯੋਗਾਨੰਦ ਰੂਪੀ ਅੰਮ੍ਰਿਤ ਧਾਰਾ ਚੋਂ ਆਈ। ਇਹ ਤਾਂ ਹੈ ਯੋਗੀਆਂ ਦਾ। ਜਦੋਂ ਹੁਣ ਬ੍ਰਹਮਾਨੰਦ ਦੀ ਗੱਲ ਚੱਲੀ, ਕਹਿੰਦੇ ਬ੍ਰਹਮ ਦੀ ਵਿਚਾਰ ਪ੍ਰਾਪਤ ਹੋਣ ਨਾਲ ਜਿਸ ਵੇਲੇ ਸੰਸਾਰ ਵੱਲੋਂ ਹਿਰਦਾ ਕਮਲ ਉਲਟਿਆ, ਜਦੋਂ ਸੰਸਾਰ ਵੱਲੋਂ ਆਪਣੇ ਮਨ ਨੂੰ ਮੋੜ ਲਿਆ, ਬ੍ਰਹਮ ਦੀ ਵਿਚਾਰ ਸ਼ਬਦ ਦੁਆਰਾ ਜਦੋਂ ਕੀਤੀ, ਜਦੋਂ ਵਾਹਿਗੁਰੂ 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 ਕੀਤਾ ਅਭਿਆਸ, ਜਦੋਂ ਉਹਦੀ ਵਿਚਾਰ ਕੀਤੀ, ਵਾਹਿ ਅਸ਼ਚਰਜ ਗੋ ਅਗਿਆਨ ਦਾ ਹਨੇਰਾ ਮੇਟ ਕੇ ਰੂ ਜੋ ਕਰਦਾ ਹੈ ਪ੍ਰਕਾਸ਼, ਉਹ ਕਹੀਏ ਵਾਹਿਗੁਰੂ। ਜਦੋਂ ਮੂਲ ਮੰਤਰ ਦੇ ਅਭਿਆਸ ਕੀਤੇ, ਉਹਦੀ ਵਿਚਾਰ ਕੀਤੀ, ਜਦੋਂ ਬਾਣੀ ਪੜ੍ਹੀ ਤਾਂ ਉਹਦੀ ਵਿਚਾਰ ਕੀਤੀ, ਅਤੇ ਦੁਨੀਆਂ ਵੱਲੋਂ ਆਪਣੇ ਮਨ ਨੂੰ ਜਦੋਂ ਮੋੜ ਲਿਆ, ਦੁਨੀਆਂ ਦੇ ਸਵਾਦਾਂ ਵੱਲੋਂ ਮੋੜ ਲਿਆ, ਦੁਨੀਆਂ ਦੀਆਂ ਵਡਿਆਈਆਂ ਵੱਲੋਂ ਮਨ ਮੁੜ ਗਿਆ, ਕਹਿੰਦੇ ਉਸ ਵੇਲੇ ਦਸਾਂ ਦੁਆਰਾਂ ਵਿੱਚ ਪੂਰਨ ਜੋ ਗਗਨ ਚੇਤਨ ਦੇ ਪਰਮਾਤਮਾ, ਉਸ ਦੀ ਬ੍ਰਹਮ ਆਨੰਦ ਰੂਪੀ ਅੰਮ੍ਰਿਤ ਧਾਰਾ ਚੋ ਆਈ ਅੰਦਰੋਂ। ਤਾਂ ਫਿਰ ਮਨ ਦੇ ਅੰਦਰ ਨਿਸ਼ਚਾ ਹੋ ਗਿਆ, ਤੇ ਪਾਵਣ ਵੇਦਿਆ ਆਪ ਮੁਰਾਰ, ਕਿ ਆਪ ਮੁਰਾਰੀ ਪਰਮਾਤਮਾ ਤਿੰਨਾਂ ਲੋਕਾਂ ਵਿੱਚ ਵੇਦਿਆ ਹੁੰਦਾ, ਮਿਲਿਆ ਹੋਇਆ ਵੇਦਿਆ ਹੋਇਆ ਦਿਨਿਆ ਹੋਇਆ। ਇਸ ਤਰ੍ਹਾਂ ਦੇ ਵਿਚਾਰ ਦੱਸਦੇ ਨੇ ਮਹਾਰਾਜ, ਕਿ ਉਹ ਫਿਰ ਅਕਾਲ ਪੁਰਖ ਵਾਹਿਗੁਰੂ ਤਿੰਨਾਂ ਲੋਕਾਂ ਵਿੱਚ ਵੇਧਿਆ ਹੋਇਆ ਹੀ ਦਿਖਦਾ, ਮਿਲਿਆ ਹੋਇਆ ਦਿਖਦਾ। ਜਿਵੇਂ ਸਤਿਗੁਰੂ ਜੀ ਫਰਮਾਉਂਦੇ ਨੇ, ਮਨ ਵੇਧਿਆ ਦਿਆਲ ਸੇਤੀ ਮੇਰੀ ਮਾਈ, ਕੌਣ ਜਾਣੇ ਪੀਰ ਪਰਾਈ, ਹਮ ਨਾਹੀਂ ਚਿੰਤ ਪਰਾਈ। ਰੇ ਮਨ ਮੇਰੇ ਭਰਮ ਨਾ ਕੀਜੈ, ਮਨ ਮਾਨੇ ਅੰਮ੍ਰਿਤ ਰਸ ਪੀਜੈ ਰਹਾਓ। ਸਤਿਗੁਰੂ ਕਹਿੰਦੇ ਮੇਰੇ ਪਿਆਰੇ, ਇਹ ਮੇਰੇ ਮਨਾ, ਤੂੰ ਚਿੱਤ ਵਿੱਚ ਕੋਈ ਭਰਮ ਨਾ ਕਰ। ਗੁਰਾਂ ਦੇ ਜਿਹੜੇ ਮੰਤਰ ਨੂੰ ਮੰਨ ਕੇ ਨਾ ਨਾਮ ਰੂਪੀ ਅੰਮ੍ਰਿਤ ਨੂੰ ਰਸ ਨੂੰ ਪੀਜੈ ਤੋਂ ਭਾਵ ਪੀਣਾ ਕਰ, ਭਰਮ ਨਾ ਕਰ ਮਨ ਦੇ ਅੰਦਰ। ਕਿਉਂਕਿ ਗੁਰੂ ਪੂਰਾ ਹੋਵੇ ਫਿਰ ਭਰਮ ਨਹੀਂ ਕਰੀਦਾ, ਜੇ ਗੁਰੂ ਅਧੂਰਾ ਹੈ ਤਾਂ ਭਰਮ ਕਰੀਦਾ। ਜਨਮ ਜੀਤ ਮਰਨ ਮਨ ਮਾਨਿਆ, ਆਪ ਮੂਆ ਮਨ ਮਨ ਤੇ ਜਾਣਿਆ। ਕਹਿੰਦੇ ਜਿਨ੍ਹਾਂ ਨੇ ਗੁਰਾਂ ਦੇ ਮਨ ਤੋਂ ਭਾਵ ਹੁੰਦਾ ਮੰਤਰ ਨੂੰ ਮਨ ਵਿੱਚ ਜਾਣਿਆ, ਕਿਉਂਕਿ ਦੇਖਣਾ ਪੈਂਦਾ। ਦੋ ਵਾਰੀ ਲਿਖਿਆ ਮਾਨ ਮਾਨ, ਇੱਕ ਵਾਰੀ ਮਨ ਦੇ ਨੰਨੇ ਨੂੰ ਔਂਕੜਾ, ਇੱਕ ਵਾਰੀ ਮੰਮਾ ਨੰਨਾ ਮਨ ਲਿਖਿਆ। ਸੋ ਇਸ ਤਰ੍ਹਾਂ ਦੇਖਣਾ ਕਿ ਕੀ ਲਿਖਿਆ ਹੋਇਆ। ਕਹਿੰਦੇ ਜਿਸਨੇ ਗੁਰਾਂ ਦੇ ਮਨ ਤੋਂ ਭਾਵ ਮੰਤਰ ਨੂੰ ਮਨ ਵਿੱਚ ਜਾਣਿਆ, ਜੇ ਕੋ ਮਨ ਜਾਣੈ ਮਨ ਕੋਏ, ਤੇ ਆਪਾ ਭਾ ਹੰਕਾਰ ਤੋਂ ਉਹ ਮਰ ਗਿਆ, ਅਤੇ ਜੀਵਤ ਭਾ ਦੇ ਮਰਨ ਉੱਪਰ ਮਨ ਮੰਨ ਗਿਆ, ਉਹ ਮਨੁੱਖਾ ਜਨਮ ਨੂੰ ਜਿੱਤ ਗਿਆ, ਜਿਹਦਾ ਮਨ ਮੰਨ ਗਿਆ ਕਿ ਮੈਨੂੰ ਆਪਣੀ ਮਰਜ਼ੀ ਛੱਡ ਦੇਣੀ ਚਾਹੀਦੀ ਹੈ, ਜੋ ਗੁਰੂ ਸਾਹਿਬ ਕਹਿਣਗੇ ਮੈਂ ਉਹ ਕਰਨਾ। ਹੁਣ ਗੁਰੂ ਸਾਹਿਬ ਜੋ ਕਹਿਣਗੇ ਉਹਨੂੰ ਕਰਨ ਦੇ ਲਈ ਕਈ ਵਾਰੀ ਆਪਾਂ ਨੂੰ ਨੁਕਸਾਨ ਵੀ ਹੁੰਦਾ ਸੰਸਾਰੀ ਤੌਰ 'ਤੇ। ਜਿਵੇਂ ਆਪਾਂ ਕਹੀਏ ਕਿ ਸੰਸਾਰੀ ਤੌਰ 'ਤੇ ਆਪਾਂ ਕੋਈ ਕੰਮ ਧੰਦਾ ਕਰਦੇ ਹਾਂ, ਸਤਿਗੁਰੂ ਕਹਿੰਦੇ ਨੇ ਵੀ ਇਹ ਨਹੀਂ ਕਰਨਾ। ਜਦੋਂ ਆਪਾਂ ਗੁਰੂ ਸਾਹਿਬ ਦੀ ਗੱਲ ਮੰਨੀ, ਉਹਦੇ ਵਿੱਚ ਨੁਕਸਾਨ ਬੜਾ ਹੋਇਆ, ਲੱਖਾਂ ਦਾ ਨੁਕਸਾਨ ਵੀ ਹੋ ਸਕਦਾ। ਹੁਣ ਉੱਥੇ ਸਿੱਖੀ ਦੀ ਪਰਖ ਹੋ ਜਾਂਦੀ, ਬਈ ਮਹਾਰਾਜ ਇਹ ਕੰਮ ਛੱਡਿਆ ਤਾਂ ਲੱਖਾਂ ਦਾ ਨੁਕਸਾਨ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਸਿੱਖੀ ਤਾਂ ਹੈਗੀ, ਤਨ ਮਨ ਧਨ ਸਭ ਸੌਂਪ ਗੁਰ ਕੋ। ਜਦੋਂ ਤਨ ਮਨ ਧਨ ਹੀ ਮੈਨੂੰ ਸੌਂਪ ਦਿੱਤਾ, ਫਿਰ ਨੁਕਸਾਨ ਕੀ ਦੇਖਣਾ। ਪੰਜ ਪਿਆਰਿਆਂ ਨੇ ਜਦੋਂ ਸੀਸ ਦਿੱਤਾ ਸੀ, ਉਹਨਾਂ ਨੇ ਕੀ ਦੇਖਿਆ ਸੀ। ਸਿੱਖੀ ਨੂੰ ਸਤਿਗੁਰੂ ਮਹਾਰਾਜ ਕਹਿੰਦੇ ਕਮਾਉਣਾ ਹੁੰਦਾ ਆਪਾ ਭਾਵ ਮਾਰ ਕੇ, ਜੇ ਸੌਦਾ ਮਹਿੰਗਾ ਹੁੰਦਾ ਫਾਇਦੇਮੰਦ ਵੀ ਹੁੰਦਾ, ਜਿਵੇਂ ਸਿਆਣਿਆਂ ਨੇ ਕਹਾਵਤ ਬਣਾਈ ਹੈ, ਸੋ ਸਸਤਾ ਰੋਵੇ ਬਾਰ ਬਾਰ, ਮਹਿੰਗਾ ਰੋਵੇ ਇੱਕ ਵਾਰ। ਇਹ ਸੌਦਾ ਹੈ ਮਹਿੰਗਾ ਪਰ ਹੈ ਬੜਾ ਵਧੀਆ, ਫਿਰ ਦੁਬਾਰਾ ਹੀ ਨਹੀਂ ਕਰਨਾ ਪੈਂਦਾ। ਹੋਰ ਸੌਦੇ ਬਾਰ ਬਾਰ ਕਰਨੇ ਪੈਂਦੇ ਨੇ, ਪਰ ਗੁਰੂ ਦੇ ਦਰ 'ਤੇ ਸੌਦਾ ਇੱਕੋ ਵਾਰੀ ਹੁੰਦਾ, ਦੁਬਾਰਾ ਨਹੀਂ ਕਰਨਾ ਪੈਂਦਾ। ਉਹ ਨਜ਼ਰ ਪਈ ਘਰ ਘਰ ਤੇ ਜਾਂਦੇ ਹਾਂ, ਗੁਰਾਂ ਦੀ ਜਦ ਨਜ਼ਰ ਕਿਰਪਾ ਦ੍ਰਿਸ਼ਟੀ ਹੋਈ ਤਾਂ ਘਰ ਉਹਦੇ ਰਾਰੇ ਨੂੰ ਔਂਕੜਾ ਪਹਿਲੇ ਦੇ, ਦੁਬਾਰਾ ਜਿਹੜਾ ਘੱਗਾ ਰਾਰਾ ਘਰ ਉਹ ਮੁਕਤਾ। ਕਹਿੰਦੇ ਘਰ ਹਿਰਦੇ ਵਿੱਚ ਹੀ ਘਰ ਸਰੂਪ ਨੂੰ ਜਾਣਨਾ ਕੀਤਾ। ਕਿਉਂ ਜਿਹੜੇ ਪੋਥੀ ਪ੍ਰਕਾਸ਼ ਕਰਕੇ ਨਾਲ ਨਾਲ ਦੇਖ ਲੈਂਦੇ ਨੇ, ਉਹਨਾਂ ਨੂੰ ਜ਼ਿਆਦਾ ਫਾਇਦਾ ਹੁੰਦਾ। ਇੰਟਰਨੈਟ ਦੇ ਉੱਤੇ ਵੀ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਦੇ ਉਸ ਅੰਗ ਨੂੰ ਆਪਾਂ ਕੱਢ ਕੇ ਦੇਖ ਸਕਦੇ ਹਾਂ ਕਿ ਇੱਥੇ ਕੀ ਲਿਖਿਆ। ਪਹਿਲਾਂ ਲਿਖਿਆ ਸੀ ਮਾਨੋ ਅਤੇ ਮਨ, ਹੁਣ ਲਿਖਿਆ ਘਰ ਅਤੇ ਘਰ। ਇਸ ਕਰਕੇ ਫਿਰ ਸੰਥਿਆ ਸੋਹਣੀ ਹੋ ਜਾਂਦੀ, ਨਜ਼ਰ ਪਈ ਘਰ ਘਰ 'ਤੇ ਜਾਂਦੇ ਹਾਂ। ਗੁਰਾਂ ਦੀ ਜਦੋਂ ਨਜ਼ਰ ਹੋਈ ਨਾ, ਕਿਰਪਾ ਦ੍ਰਿਸ਼ਟੀ ਹੋਈ ਤਾਂ ਘਰ ਹਿਰਦੇ ਅੰਦਰ, ਘਰ ਦਾ ਅਰਥ ਹੈ ਸਰੂਪ ਨੂੰ ਜਾਣ ਲਿਆ। ਜਾਤ ਸਤ ਤੀਰਥ ਮੱਜਨ ਨਾਮ, ਅਦਕ ਬਿਥਾਰ ਕਰੋ ਕਿਸ ਕਾਮ। ਕਹਿੰਦੇ ਜਾਤ ਸਤ ਆਦਿਕ ਸਾਧਨ ਅਤੇ ਤੀਰਥਾਂ ਦੇ ਮੱਜਣ ਹੁੰਦਾ ਹੈ, ਇਸ਼ਨਾਨ ਨਾਮ ਜਪਣ ਕਰਕੇ ਸਾਰੇ ਸਫਲ ਹੋ ਜਾਂਦੇ ਨੇ। ਕਿਉਂਕਿ ਨਾਮ ਤੋਂ ਬਿਨਾਂ ਜਿਹੜੇ ਅਧਿਕ ਤੋਂ ਭਾਵ ਹੁੰਦੇ, ਬਹੁਤੇ ਕਰਮਾਂ ਦਾ ਵਿਸਥਾਰ ਕਰਨਾ ਕੀ ਕੰਮ ਹੈ, ਖਲਾਰਾ ਜਿਹਾ ਹੈ। ਨਾਮ ਜਪਣ ਨਾਲ ਸਾਰੀਆਂ ਚੀਜ਼ਾਂ ਸਫਲੀਆਂ, ਫਿਰ ਭਾਵੇਂ ਉਹ ਕੁਛ ਵੀ ਕਰੀ ਜਾਂਦਾ, ਪ੍ਰਾਣਾਯਾਮ ਕਰਦਾ, ਦਾਨ ਕਰਦਾ, ਪੁੰਨ ਕਰਦਾ, ਉਹ ਫਿਰ ਲੱਗੀ ਜਾਂਦਾ, ਉਹਨੂੰ ਸਫਲ ਹੈ। ਜੇ ਨਾਮ ਨਹੀਂ ਤਾਂ ਉਹ ਫਿਰ ਬੇਅਰਥ ਹੋ ਜਾਂਦੀਆਂ ਚੀਜ਼ਾਂ। ਜਿਵੇਂ ਸਤਿਗੁਰੂ ਮਹਾਰਾਜ ਫਰਮਾਉਂਦੇ, ਜੇ ਕਾਗਜ਼ ਦੇ ਉੱਤੇ 0000000 ਲਿਖ ਕੇ ਭਾਵੇਂ ਲੱਖਾਂ ਜੀਰੋਆਂ ਲਿਖ ਦਿਉ, ਉਹਦੀ ਇੱਕ ਵੈਲਿਊ ਨਹੀਂ ਹੈ, ਕੋਈ ਉਹਦੀ ਅਰਥ ਨਹੀਂ ਰਹਿ ਜਾਂਦਾ। ਪਰ ਕਹਿੰਦੇ ਜੇ ਪਹਿਲਾਂ ਇੱਕ ਵਾਰੀ ਏਕਾ ਲਿਖ ਦਿਓ, ਫਿਰ 0, 10, 100, 1,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000 कीमत पै जाती है। जे जीरो 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 लाई जाइए फिर उन्होंने कोई कीमत नहीं है। महाराज जी कहने तीर्थ तप दया दत दान जे को पावै तिल का मान। जे कोई प्राप्त करता इन्हों का तिल जिन्ना ही माण सत्कार है तीर्थ तप का। पर सतगुरु कहने जे सुनिया मनिया मन किया भाओ अंतरगा तीर्थ मल नहाओ। ये नाम नू सुने मने कमावे अंदरले तीर्थ उते इनान करे फिर जे तीर्थ ते जावे उल्टा तीर्थ कहिंदा धन भाग मेरे च चरण पाए ने। फिर जे तप करे वह भी सफला है। जे दया करे वह भी सफल ही है। दान करे फिर वह भी सफला है। फिर कहने तिल का मान पाउंदा कहनी फिर एक तिल करदा ते मन जिन्ना फल पाउंदा नाम जपण नाल फिर ओदा ही फल मन जिन्ना हो जाता। नाम जपे तो बिना जिहड़ा साधन करदा जे ओह मणक जिन्ना करदा तां तिल जिन्ना ही फल पाउंदा। कहिंदे नाम असल विच फल नूं वधा दिंदा। इस करके सतगुरु कहिंदे नाम नाल करिया करो जो करना। इस करके सतगुरु महाराज ने यह जो शब्द उच्चारण किया इहदे च एक पौड़ी च तीन तीन पंक्तियां आउंदियां ने। आम शब्द विच आपां देखांगे दो पंक्तियां आउंदियां एक पौड़ी विच। इहदी तीजी पंक्ति है नर नारायण अंतर जाम। ओ नारायण परमात्मा सारिया नर मनुखां दे हिरदे दी जाने नूं अंतर जामी अंतर जाम। अंतर हुंदा अंदर दी जाम हुंदा जानन वाला। आन मनौ तो पर कर जाओ किस जाचाओ नाहीं को थाओ नानक गुरमत सहज समाओ। ओ परमेश्वर तो बिना जे आन हुंदा होर किसे नूं मानदे हो ਤਾਂ ਬੇਸ਼ੱਕ ਪਰ ਘਰ ਦੂਜੇ ਘਰ ਵਿੱਚ ਜਾਓ। ਆਨ ਮਨੋ ਤਾਂ ਪਰ ਘਰ ਜਾਓ। ਜਦ ਉਸ ਤੋਂ ਬਿਨਾਂ ਹੋਰ ਕੋਈ ਥਾਂ ਹੀ ਨਹੀਂ ਹੈ ਤਾਂ ਉਹਨੂੰ ਛੱਡ ਕੇ ਕਿਹਦੇ ਕੋਲੋਂ ਮੰਗਦੇ ਹੋ ਫਿਰ। ਗੁਰੂ ਸਾਹਿਬ ਜੀ ਆਪਣੇ ਵੱਲੋਂ ਕਹਿੰਦੇ ਜੀ ਅਸੀਂ ਹੋਰ ਕਿਸੇ ਨੂੰ ਮੰਨਦੇ ਹੋਈਏ ਤਾਂ ਪਰਾਏ ਘਰਾਂ ਵਿੱਚ ਜਾਈਏ। ਉਹਨੂੰ ਛੱਡ ਕੇ ਅਸੀਂ ਕਿਸ ਪਾਸੋਂ ਮੰਗੀਏ ਉਹ ਤੋਂ ਬਿਨਾਂ ਸਾਡਾ ਹੋਰ ਕੋਈ ਥਾਂ ਹੀ ਨਹੀਂ ਹੈ। ਸਤਿਗੁਰੂ ਮਹਾਰਾਜ ਇਉਂ ਕਥਨ ਕਰਦੇ ਵੀ ਉਹ ਗੁਰ ਸਿੱਖਿਆ ਦੁਆਰਾ ਨਾਮ ਦੀ ਕਮਾਈ ਕਰਕੇ ਫਿਰ ਸਹਿਜ ਪਦ ਵਿੱਚ ਸਮਾਉਣਾ ਕਰੋ। ਨਾਨਕ ਗੁਰਮਤ ਸਹਿਜ ਸਮਾਓ। ਸਹਿਜ ਪਦ ਵਿੱਚ ਆ ਜਾਓ। ਸਹਿਜ ਪਦ ਕਈ ਵਾਰ ਦੱਸਿਆ ਪਦਾਰਥ ਦਾ ਆਉਣਾ ਕੋਈ ਖੁਸ਼ੀ ਨਹੀਂ ਹੁੰਦੀ ਰੱਬ ਦੇ ਪਿਆਰਿਆਂ ਨੂੰ। ਪਦਾਰਥ ਦਾ ਜਾਣਾ ਕੋਈ ਗਮੀ ਨਹੀਂ ਹੁੰਦੀ। ਇਹਨੂੰ ਸਹਿਜ ਪਦ ਕਹਿੰਦੇ ਨੇ। ਕਾਹਲਾ ਨਾ ਪੈਣਾ ਮਨ ਨੇ ਰੱਬ ਵਿੱਚ ਮਨ ਨੇ ਟਿਕੇ ਰਹਿਣਾ। ਗੌੜੀ ਮਹੱਲਾ ਪਹਿਲਾ ਸਤਿਗੁਰ ਮਿਲੈ ਸੋ ਮਰਨ ਦਿਖਾਏ ਮਰਨ ਰਹਿਣ ਰਸ ਅੰਤਰ ਪਾਏ ਗਰਭ ਨਿਵਾਰ ਗਗਨ ਪੁਰ ਪਾਏ। ਇਹ ਤਿੰਨ ਤਿੰਨ ਪੰਕਤੀਆਂ ਦੇ ਸ਼ਬਦ ਨੇ। ਇਹ ਅਨਵੇਂ ਕਰਕੇ ਅੱਖਰਾਂ ਦਾ ਅਰਥ ਬਣਦਾ। ਅਨਵੇਂ ਹੁੰਦਾ ਅੱਗੇ ਪਿੱਛੇ ਲਾ ਕੇ ਕਿਉਂਕਿ ਇਹ ਕਾਵ ਰਚਨਾ ਹੈ। ਕਵਿਤਾ ਨੂੰ ਜਦੋਂ ਵਾਰਤਕ ਵਿੱਚ ਲਿਆਉਣਾ ਤਾਂ ਅੱਗੇ ਪਿੱਛੇ ਅੱਖਰ ਲੱਗਣਗੇ। ਕਹਿੰਦੇ ਜਿਹੜੇ ਗੁਰੂ ਆਪ ਸੰਸਾਰ ਵੱਲੋਂ ਆਪਣੇ ਆਪ ਨੂੰ ਮਾਰ ਲੈਂਦੇ ਨੇ ਸੰਸਾਰ ਵੱਲੋਂ ਸੰਸਾਰ ਦੇ ਸਵਾਦਾਂ ਵੱਲੋਂ ਅਤੇ ਜਿਨ੍ਹਾਂ ਗੁਰਾਂ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਰਸ ਪ੍ਰੇਮ ਭਾਉਂਦਾ ਹੈ ਅਜਿਹੇ ਸਤਿਗੁਰੂ ਮਿਲਣ ਤਾਂ ਸਿੱਖ ਨੂੰ ਜੀਵਤ ਭਾ ਤੋਂ ਫਿਰ ਉਹ ਮਰਨਾ ਵਿਖਾਉਂਦੇ ਨੇ। ਕਿਉਂਕਿ ਜਿਹਨੂੰ ਜੀਵਤ ਭਾਅ ਤੋਂ ਮਰਨਾ ਵਿਖਾਉਂਦੇ ਨੇ ਉਹ ਸਿੱਖ ਗਰਭ ਤੋਂ ਭਾਵ ਹੁੰਦਾ ਹੰਕਾਰ ਨੂੰ ਨਿਵਿਰਤ ਕਰਕੇ ਪੁਰ ਹੁੰਦਾ ਪੂਰਨ ਗਗਨ ਜਿਹੜਾ ਚੇਤਨ ਦੇਵ ਨੂੰ ਪ੍ਰਾਪਤ ਕਰਦਾ। ਗਗਨ ਨਾਮ ਆਕਾਸ਼ ਦਾ ਹੈ। ਆਕਾਸ਼ ਤੋਂ ਭਾਵ ਚੇਤਨ ਦੇਵ ਅਕਾਲ ਪੁਰਖ ਵਾਹਿਗੁਰੂ। ਉਹ ਅੱਗੇ ਅੱਗੇ ਇਹ ਸੰਕੇਤੀ ਅਰਥ ਹੁੰਦੇ ਨੇ। ਮਰਨ ਲਿਖਾਏ ਆਏ ਨਹੀਂ ਰਹਿਣਾ, ਹਰ ਜਾਪ ਜਾਪ ਰਹਿਣ ਹਰ ਸਰਨਾ ਰਹਾਓ। ਸਰੀਰ ਕਰਕੇ ਤਾਂ ਸਾਰੇ ਬੰਦੇ ਮਰਨਾ ਲਿਖਾ ਕੇ ਹੀ ਆਏ ਹੋਏ ਨੇ। ਇਹ ਤਾਂ ਪੱਕਾ ਵੀ ਜਿਹਨੇ ਸਰੀਰ ਧਾਰਿਆ ਉਹਨੇ ਜਾਣਾ ਹੀ ਜਾਣਾ ਹੈ। ਕਿਸੇ ਦਾ ਵੀ ਸਰੀਰ ਥਿਰ ਨਹੀਂ ਰਹਿਣਾ ਹੈ। ਇਹ ਗੱਲ ਦਾ ਨਿਸ਼ਚਾ ਉਹਨਾਂ ਨੂੰ ਹੋਇਆ ਜਿਨ੍ਹਾਂ ਨੇ ਹਰੀ ਸਰੂਪ ਗੁਰਾਂ ਦੀ ਸ਼ਰਨ ਵਿੱਚ ਰਹਿ ਕੇ ਹਰੀ ਨਾਮ ਨੂੰ ਜਪ ਕੇ ਉਹਨੂੰ ਜਪ ਨੂੰ ਜਾਪਿਆ ਹੈ। ਇੱਕ ਤਾਂ ਹੁੰਦਾ ਜਪ ਜੋ ਪੰਜ ਪਿਆਰਿਆਂ ਨੇ ਦੇਤਾ ਜਪ, ਇੱਕ ਉਹਨੂੰ ਜਾਪਣਾ ਜਪਣਾ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਜਪ ਨੂੰ ਜਾਪਿਆ ਹੈ ਗੁਰਾਂ ਤੋਂ ਲੈ ਕੇ ਮੰਤਰ, ਉਹਨਾਂ ਨੂੰ ਇਹਨਾਂ ਗੱਲਾਂ ਦਾ ਗਿਆਨ ਹੁੰਦਾ ਇਹ ਸਰੀਰ ਥਿਰ ਨਹੀਂ ਰਹਿਣਾ। ਸਤਿਗੁਰੂ ਮਿਲੈ ਤਾਂ ਦੁਬਿਧਾ ਪਾਗੈ, ਕਮਲ ਬਿਗਾਸ ਮਨ ਹਰ ਪ੍ਰਭ ਲਾਗੈ, ਜੀਵਿਤ ਮਰੈ ਮਹਾਂ ਰਸ ਆਗੈ। ਸੱਚੇ ਸਤਿਗੁਰੂ ਮਿਲਣ ਤਾਂ ਦਵੈਤ ਬੰਦੇ ਦੇ ਅੰਦਰੋਂ ਨਾਸ ਹੋ ਜਾਂਦੀ ਗੁਰੂ ਸਾਹਿਬ ਦਾ, ਕਿਉਂਕਿ ਆਪਣਾ ਮਨ ਦਵੈਸ਼ ਤੋਂ ਰਹਿਤ ਹੈ। ਜਦੋਂ ਆਪਣਾ ਮਨ ਦਵੈਸ਼ ਵਿੱਚ ਹੈ, ਕੁਦਰਤੀ ਗੱਲ ਹੈ, ਜਿੱਦਾਂ ਮਾਂ ਬਾਪ ਦਵੈਸ਼ ਈਰਖਾ ਰੱਖਦੇ ਨੇ, ਗਾਂਹ ਬੱਚੇ ਵੀ ਉਹੀ ਸਿੱਖ ਜਾਂਦੇ ਨੇ, ਫਿਰ ਗਾਂਹ ਉਹਨਾਂ ਦੇ ਬੱਚੇ ਵੀ ਦਵੈਸ਼ ਈਰਖਾ ਹੀ ਸਿੱਖ ਜਾਂਦੇ ਨੇ। ਜੇ ਗੁਰੂ ਸਾਹਿਬ ਦੇ ਕੋਲ ਰਹੀਏ, ਗੁਰੂ ਸਾਹਿਬ ਦਵੈਸ਼ ਈਰਖਾ ਸਿਖਾਉਂਦੇ ਨਹੀਂ ਹਨ। ਸਤਿਗੁਰੂ ਜੀ ਦਵੈਸ਼ ਈਰਖਾ ਚੋਂ ਬਾਹਰ ਕੱਢਦੇ ਨੇ। ਅੱਜ ਕੱਲ੍ਹ ਸਾਰਿਆਂ ਦੇ ਅੰਦਰ ਦਵੈਸ਼ ਈਰਖਾ ਬਹੁਤ ਹੈ, ਜਿੰਨੇ ਵੀ ਆਪਣਾ ਕੋਈ ਵੀ ਹੈ, ਕਹਿਣ ਦੀ ਲੋੜ ਹੀ ਨਹੀਂ, ਸਾਰਿਆਂ ਨੂੰ ਪਤਾ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਸੰਗਤ, ਬਾਣੀ ਦੀ ਸੰਗਤ ਕੋਈ ਘੱਟ ਹੀ ਕਰਦਾ। ਆਪਣੇ ਵੀ ਸਿੱਖ ਜ਼ਿਆਦਾਤਰ ਬੰਦੇ ਦੀ ਸੰਗਤ ਹੀ ਬਾਹਲੀ ਕਰਦੇ ਨੇ। ਰਜੋਗੁਣੀ ਬੰਦਿਆਂ ਦੀ ਸੰਗਤ ਕਰਨੀ, ਤਮੋ ਗੁਣੀਆਂ ਦੀ ਕਰਨੀ, ਜਦੋਂ ਬੰਦਿਆਂ ਦੀ ਸੰਗਤ ਕਰਦੇ ਨੇ ਤਾਂ ਉੱਥੇ ਦਵੈਸ਼ ਅਤੇ ਦੁਬਿਧਾ ਹੀ ਮਿਲਦੀ ਹੈ। ਜੇ ਬਹਿ ਜਾਣਗੇ ਤਾਂ ਬਸ ਨਿੰਦਾ ਹੀ ਕਰੀ ਜਾਣਗੇ ਕਿਸੇ ਨਾ ਕਿਸੇ ਦੀ, ਈਰਖਾ ਦੀਆਂ ਗੱਲਾਂ ਕਰੀ ਜਾਣਗੇ। ਕਿਉਂਕਿ ਸਤਿਗੁਰੂ ਦੇ ਕੋਲ ਬਹਿਣ ਨਾਲ, ਜੇ ਆਸਾ ਦੀ ਵਾਰ ਸੁਣੀਏ ਕੋਲ ਬਹਿ ਕੇ ਗੁਰਾਂ ਦੇ, ਮਹਾਰਾਜ ਦੇ ਕੋਲ ਬਹਿ ਕੇ ਸੁਖਮਨੀ ਸਾਹਿਬ ਸੁਣੀਏ ਤਾਂ ਈਰਖਾ ਦੂਰ ਹੁੰਦੀ ਹੈ। ਜਦੋਂ ਕਿਤੇ ਵੀ ਚਾਰ ਸਿੱਖ ਬਹਿੰਦੇ, ਕੋ ਬਾਣੀ ਦੀ ਗੱਲ ਘੱਟ ਹੀ ਕਰਦਾ, ਉਹ ਫਿਰ ਈਰਖਾ ਦਵੈਸ਼ ਨਿੰਦਾ ਚੁਗਲੀ ਮਾੜਾ ਚੰਗਾ ਸਭ ਬੁਰੇ ਪਾਸੇ ਨੂੰ ਜ਼ਿਆਦਾ ਖਿਆਲ ਆ ਜਾਂਦੇ ਨੇ। ਮਹਾਰਾਜ ਕਹਿੰਦੇ ਸਾਡੇ ਕੋਲ ਜੇ ਤੁਸੀਂ ਬੈਠੋਗੇ, ਅਸੀਂ ਤੁਹਾਨੂੰ ਈਰਖਾ ਤੋਂ ਰਹਿਤ ਕਰਾਂਗੇ, ਦਵੈਸ਼ ਤੋਂ ਰਹਿਤ ਕਰਾਂਗੇ। ਈਰਖਾ ਅਤੇ ਦਵੈਸ਼ ਹੀ ਵੱਡੇ ਰੋਗ ਲੱਗੇ ਹੋਏ ਨੇ ਇਨਸਾਨ ਨੂੰ। ਸੱਚੇ ਸਤਿਗੁਰੂ ਨੂੰ ਮਿਲਣ ਕਰਕੇ ਦਵੈਸ਼ ਮਨ ਚੋਂ ਨਾਸ ਹੁੰਦੀ ਤਾਂ ਮਨ ਹਰੀ ਪ੍ਰਭੂ ਦੀ ਪ੍ਰਾਪਤੀ ਦੇ ਸਾਧਨ ਵਿੱਚ ਲੱਗ ਜਾਂਦਾ, ਫਿਰ ਜਿਸ ਕਰਕੇ ਹਿਰਦਾ ਕਮਲ ਜਿਹੜਾ ਵਿਗਾਸ ਹੁੰਦਾ ਖਿੜ ਜਾਂਦਾ। ਜੀਵਤ ਮਰੇ ਮਹਾਰਸ ਆਗੈ, ਜੀਵਤ ਭਾਅ ਤੋਂ ਮਰੇ ਤਾਂ ਮਹਾਰਸ ਆਤਮ ਰਸ ਅੱਗੇ ਆ ਕੇ ਪ੍ਰਾਪਤ ਹੁੰਦਾ। ਆਗੇ ਤੋਂ ਭਾਵ ਅਰਥਾਤ ਕਹਿਣ ਤੋਂ ਭਾਵ ਹੁੰਦਾ ਕਿ ਆ ਕੇ ਪ੍ਰਾਪਤ ਹੁੰਦਾ, ਜਾਂ ਆਗੇ ਤੋਂ ਭਾਵ ਬਹੁਤਾ ਜ਼ਿਆਦਾ ਪ੍ਰਾਪਤ ਹੁੰਦਾ। ਸਤਿਗੁਰ ਮਿਲਿਆ ਸੱਚ ਸੰਜਮ ਸੂਚਾ, ਗੁਰ ਕੀ ਪੌੜੀ ਉੱਚੋ ਉੱਚਾ, ਕਰਮ ਮਿਲੈ ਜਮ ਕਾ ਭਉ ਮੂਚਾ। ਸੱਚੇ ਸਤਿਗੁਰਾਂ ਨਾਲ ਮਿਲ ਕੇ ਸੱਚ ਸੰਜਮ ਹੁੰਦਾ, ਨਿਸ਼ਕਪਟ ਇੰਦਰੀਆਂ ਦਾ ਦਮਨ ਕਰੇ ਅਤੇ ਮਨ ਜਿਹੜਾ ਹੈ ਪਵਿੱਤਰ ਹੁੰਦਾ ਇਹ ਨਾਲ। ਕਿਉਂਕਿ ਸੱਚ ਸੰਜਮ ਤੋਂ ਭਾਵ ਹੁੰਦਾ ਨਿਸ਼ਕਪਟ ਹੋ ਕੇ ਇੰਦਰੀਆਂ ਦਾ ਦਮਨ ਕਰੇ ਤਾਂ ਮਨ ਪਵਿੱਤਰ ਹੁੰਦਾ। ਗੁਰਾਂ ਦੀ ਬਖਸ਼ੀ ਹੋਈ ਭਗਤੀ ਰੂਪ ਪੌੜੀ ਉੱਤੇ ਚੜ੍ਹਨ ਨਾਲ ਉੱਚੇ ਜੋ ਬ੍ਰਹਮਾ ਆਦਿਕ ਨੇ, ਉਹਨਾਂ ਤੋਂ ਵੀ ਜੋ ਉੱਚਾ ਪਰਮਾਤਮਾ ਹੈ। ਕਿਉਂਕਿ ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉਂ, ਪਰਮਾਤਮਾ ਉੱਚਾ ਸਭ ਤੋਂ ਉੱਚਾ, ਉੱਚਾ ਮੋਹਨ ਸਭ ਤੇ ਉੱਚਾ। ਕਿਉਂਕਿ ਮਾਇਆ ਤੋਂ ਵੀ ਅਖੀਰ ਤੇ ਜਾ ਕੇ ਮਾਇਆ ਦਾ ਨੰਬਰ ਆਉਂਦਾ, ਉਹ ਜੋ ਮਾਇਆ ਤੋਂ ਵੀ ਉੱਚਾ ਹੈ ਪਰਮਾਤਮਾ। ਕਰਮ ਮਿਲੈ ਜਮ ਕਾ ਭਉ ਮੂਚਾ, ਗੁਰਾਂ ਦਾ ਤੇ ਪਰਮੇਸ਼ਰ ਦਾ ਅਨੁਗ੍ਰਹਿ ਹੁੰਦਾ ਕਰਮ, ਵਿਸ਼ੇਸ਼ ਕਿਰਪਾ ਹੋਵੇ ਤਾਂ ਜਮਾਂ ਦਾ ਜਿਹੜਾ ਡਰ ਹੈ ਉਹ ਮੂਚਾ ਹੁੰਦਾ ਕੱਟਿਆ ਜਾਂਦਾ। ਮੂਚਾ ਕਦੇ ਕਦੇ ਫੈਲੇ ਹੋਏ ਨੂੰ ਵੀ ਕਹਿੰਦੇ ਨੇ, ਪਰ ਇੱਥੇ ਮੂਚਾ ਕੱਟਣ ਤੋਂ ਭਾਵ ਹੈ। ਗੁਰ ਮਿਲਿਆ ਮੇਰੇ ਅੰਕ ਸਮਾਇਆ, ਕਰ ਕਿਰਪਾ ਕਰ ਮਹਿਲ ਦਿਖਾਇਆ, ਨਾਨਕ ਹਉ ਮੈਂ ਮਾਰ ਮਿਲਾਇਆ। ਗੁਰੂ ਉਪਦੇਸ਼ ਨਾਲ ਮਿਲ ਕੇ ਜੋ ਨਾਮ ਸਿਮਨ ਵਿੱਚ ਮਿਲਿਆ, ਪਹਿਲਾਂ ਤਾਂ ਗੁਰੂ ਦੇ ਉਪਦੇਸ਼ ਨਾਲ ਮਿਲਣਾ, ਕੀ ਕਿਹਾ ਗੁਰਾਂ ਨੇ, ਨਾਮ ਜਪਣਾ। ਗੁਰਾਂ ਨੇ ਅੱਜ ਕੀ ਕਿਹਾ ਕਥਾ ਵਿੱਚ, ਆਹ ਕਰਮ ਕਰਨਾ ਇਹ ਨਹੀਂ ਕਰਨਾ। ਫਿਰ ਜਿਹੜਾ ਗੁਰਾਂ ਦੇ ਉਪਦੇਸ਼ ਨੂੰ ਲੈ ਕੇ ਨਾਮ ਦੇ ਵਿੱਚ ਮਿਲ ਗਿਆ, ਨਾਮ ਜਪਣ ਵਿੱਚ ਹੀ ਧਿਆਨ ਦਿੱਤਾ ਉਹਨੇ, ਉਹ ਸਰੂਪ ਵਿੱਚ ਸਮਾ ਜਾਂਦਾ। ਗੁਰ ਮਿਲਿਆ ਮਿਲ ਅੰਕ ਸਮਾਇਆ। ਅੰਕ ਹੁੰਦਾ ਸਰੂਪ। ਕਰ ਕਿਰਪਾ ਘਰ ਮਹਿਲ ਦਿਖਾਇਆ, ਗੁਰਾਂ ਨੇ ਕਿਰਪਾ ਕਰਕੇ ਉਹਨੂੰ ਸਰੀਰ ਘਰ ਦੇ ਵਿੱਚ ਹੀ ਸਰੂਪ ਦਿਖਾ ਦਿੱਤਾ। ਕਿਉਂਕਿ ਜਿਵੇਂ ਬਦਾਮ ਹੁੰਦਾ, ਬਦਾਮ ਜਦੋਂ ਸਾਬਤ ਬਦਾਮ ਲਈਏ ਨਾ, ਉਹਦੇ ਵਿੱਚ ਗਿਰੀ ਹੁੰਦੀ ਹੈ। ਇਸੇ ਤਰ੍ਹਾਂ ਹੀ ਸਾਡੇ ਸਰੂਪ ਦਾ ਬਾਹਰਲਾ ਛਿੱਲੜ ਵੱਖਰਾ, ਅਸਥੂਲ ਸਰੀਰ, ਇਹਦੇ ਅੰਦਰ ਗਿਰੀ ਜਿਹੜੀ ਹੈ ਸਾਡਾ ਆਤਮਾ, ਉਹ ਆਤਮਾ ਸਤਿਗੁਰਾਂ ਨੇ ਦਿਖਾ ਦਿੱਤੀ ਅੰਦਰੀ, ਸਰੂਪ ਅੰਦਰੀ ਦਿਖਾ ਦਿੱਤਾ। ਸਰੂਪ ਦੇ ਵਿੱਚ ਹੀ ਜੀਵ ਲੀਨ ਹੋ ਗਿਆ। ਪਹਿਲਾਂ ਸਰੂਪ ਆਪਣੇ ਬਾਹਰਲੇ ਸਰੀਰ ਨੂੰ ਸਮਝਦਾ ਸੀ। ਗੁਰਾਂ ਨੇ ਇਹੋ ਜਿਹੇ ਚਾਨਣ ਪਾਇਆ, ਕਹਿੰਦੇ ਇਹ ਸਰੂਪ ਨਹੀਂ ਹੈਗਾ, ਕਹਿੰਦੇ ਨਾਲੇ ਤੁਸੀਂ ਕਹਿੰਦੇ ਇਹ ਸਰੂਪ ਹੈ, ਕਹਿੰਦੇ ਇਹ ਸਰੂਪ ਤਾਂ ਨਾਸਵੰਤ, ਇਹ ਤਾਂ ਇਕੱਲਾ ਰੂਪ ਹੀ ਹੈ। ਇੱਕ ਰੂਪ ਹੁੰਦਾ, ਇੱਕ ਸਰੂਪ ਹੁੰਦਾ, ਰੂਪ ਨਾਸ ਹੋ ਜਾਂਦਾ, ਸਰੂਪ ਨਾਸ ਨਹੀਂ ਹੁੰਦਾ। ਇਹ ਇਸ ਕਰਕੇ ਸਰੂਪ ਸ਼ੁਭ ਤੱਖਰ ਹੈ ਮਹਿਲ, ਮਹਿਲ ਦਾ ਅਰਥ ਹੈ ਸਰੂਪ। ਨਾਨਕ ਹਉਮੈ ਮਾਰ ਮਿਲਾਇਆ। ਮਹਾਰਾਜ ਕਥਨ ਕਰਦੇ, ਜਿਹਨੇ ਹਉਮੈ ਨੂੰ ਮਾਰਿਆ ਉਹਨੂੰ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲਿਆ। ਹਉਮੈ ਵੀ ਗੁਰੂ ਦੀ ਕਿਰਪਾ ਨਾਲ ਹੀ ਮਰਦੀ ਹੈ।